ਵਾਸੂ ਜੀ, ਇਲੈਕਸ਼ਨ ਵੀ ਨੇੜੇ ਆਉਂਦਾ ਜਾ ਰਿਹਾ
ਜੀ।
19 ਅਕਤੂਬਰ ਨੂੰ BC ਦੇ ਵਿੱਚ ਸੂਬਾਈ ਚੋਣਾਂ ਨੇ, ਅਤੇ ਇਲੈਕਸ਼ਨ ਦੇ ਨਾਲ ਹੁਣ ਦੇਖੋ ਕਈ ਗੱਲਾਂ ਇਹੋ ਜਿਹੀਆਂ ਹੋਣਗੀਆਂ ਜਿਹਦੇ ਵਿੱਚ ਪਾਰਟੀਆਂ ਵੱਲੋਂ ਆਪੋ ਆਪਣੀ ਜਿਹੜੀਆਂ ਕੁਝ ਇਹ ਕਹਿ ਲਓ ਜਿਹੜੀ ਪੈਂਤਲੇਬਾਜ਼ੀ ਵੀ ਹੁੰਦੀ ਹੈ ਨਾ ਇਲੈਕਸ਼ਨ ਵੇਲੇ, ਸਿਆਸੀ ਪੈਂਤਲੇਬਾਜ਼ੀ ਤਾਂ ਹਮੇਸ਼ਾ ਹੀ ਚੱਲਦੀ ਰਹਿੰਦੀ ਆ। ਪਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇੱਕ ਮੁੱਦਾ ਇਹੋ ਜਿਹਾ ਹੈ ਜਿਹਨੂੰ ਕਿ ਪਿਛਲੇ ਤਕਰੀਬਨ ਕਹਿ ਲਓ 8 ਸਾਲਾਂ ਤੋਂ ਸਰਕਾਰਾਂ ਨੂੰ ਟੈਕਲ ਕਰਨਾ, 8 ਸਾਲ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ ਬਾਏ ਦਾ ਵੇ ਹੁਣ, ਤਾਂ ਟੈਕਲ ਕਰਨਾ ਬੜਾ ਮੁਸ਼ਕਲ ਹੋਇਆ, ਉਹ ਹੈ ਡਰੱਗ ਐਡਿਕਸ਼ਨ ਦੀ ਸਮੱਸਿਆ, ਓਵਰਡੋਜ਼ ਕਾਰਨ ਹੋ ਰਹੀਆਂ ਮੌਤਾਂ। ਅਤੇ ਉਹਨੂੰ ਨਜਿੱਠਣ ਦੇ ਵਾਸਤੇ ਸਰਕਾਰ ਨੇ ਵੱਖੋ ਵੱਖਰੇ ਕਿਸਮ ਦੀਆਂ ਨੀਤੀਆਂ ਪਿਛਲੇ ਸਾਲਾਂ ਦੇ ਵਿੱਚ ਅਪਣਾ ਕੇ ਵੇਖੀਆਂ ਨੇ, ਪਰ ਇਹਦੇ ਵਿੱਚ ਅਜੇ ਤੱਕ ਜਿਹੜੀ ਕੋਈ ਇੱਕ ਨੀਤੀ ਅਜੇ ਤੱਕ ਨਹੀਂ ਅਪਣਾਈ ਗਈ ਜੋ ਕਿ ਬਹੁਤ ਲੋਕਾਂ ਨੂੰ ਲੱਗਦਾ ਕਿ ਸ਼ਾਇਦ ਹੋਣਾ ਚਾਹੀਦਾ, ਉਹ ਹੈ ਕਿ ਥੋੜ੍ਹੀ ਸਖਤੀ ਕੀਤੀ ਜਾਵੇ ਅਤੇ ਜਿਹੜੇ ਵਿਅਕਤੀ ਨਸ਼ੇ ਦੇ ਆਦੀ ਹੋ ਚੁੱਕੇ ਨੇ ਉਹਨਾਂ ਨੂੰ ਵੱਡੇ ਪੱਧਰ 'ਤੇ ਟਰੀਟਮੈਂਟ ਮੁਹੱਈਆ ਕਰਵਾਇਆ ਜਾਵੇ, ਅਤੇ ਜਿਹੜੇ ਟਰੀਟਮੈਂਟ ਨਹੀਂ ਲੈਣਾ ਚਾਹੁੰਦੇ ਉਹਨਾਂ ਨੂੰ ਵੀ ਜ਼ਬਰਦਸਤੀ ਟਰੀਟਮੈਂਟ ਦਿੱਤਾ ਜਾਵੇ। ਇਹਦੇ ਬਾਰੇ ਵਿਚਾਰ ਜ਼ਰੂਰ ਕੀਤਾ ਗਿਆ ਸਮੇਂ ਸਿਰ, ਪਰ ਉਹ ਗੱਲ ਉੱਥੇ ਤੱਕ ਅਜੇ ਤੱਕ ਪ੍ਰੈਕਟੀਕਲ ਸ਼ਕਲ ਇਖਤਿਆਰ ਨਹੀਂ ਕਰ ਸਕੀ। ਪਰ ਵਾਸੂ ਜੀ, ਪਿਛਲੇ ਤਕਰੀਬਨ 2-3 ਸਾਲ ਦੇ ਵਿੱਚ ਅਸੀਂ ਵੇਖਿਆ ਸਰਕਾਰ ਦਾ ਇਸ ਗੱਲ ਵੱਲ ਜ਼ੋਰ ਬੜਾ ਰਿਹਾ ਕਿ ਹਾਰਮ ਰਿਡਕਸ਼ਨ ਕੀਤੀ ਜਾਵੇ। ਹਾਰਮ ਰਿਡਕਸ਼ਨ ਤੋਂ ਭਾਵ ਇਹ ਕਿ ਜਿਹੜੇ ਵਿਅਕਤੀ ਨਸ਼ਿਆਂ ਦੇ ਆਦੀ ਹੈਗੇ ਨੇ ਉਹਨਾਂ ਦੀ ਜਾਨ ਬਚਾ ਲਓ ਕਿਸੇ ਤਰ੍ਹਾਂ, ਉਹ ਨਸ਼ਾ ਭਾਵੇਂ ਕਰਦੇ ਰਹਿਣ ਪਰ ਉਹਨਾਂ ਨੂੰ ਨਸ਼ਾ ਇਹੋ ਜਿਹਾ ਮੁਹੱਈਆ ਹੋ ਸਕੇ ਜਿਹੜਾ ਕਿ ਜ਼ਹਿਰੀਲਾ ਨਾ ਹੋਵੇ। ਉਹਨਾਂ ਨੂੰ ਨਸ਼ੇ ਕਰਨ ਸੰਬੰਧੀ ਇਹੋ ਜਿਹੇ ਮੈਸੇਜਿਸ ਅਸੀਂ ਪਹਿਲਾਂ ਵੀ ਗੱਲ ਕਰਦੇ ਰਹੇ ਹਾਂ ਕਿ ਐਡਸ ਲੱਗ ਗਈਆਂ ਸੀ ਕਿ ਜੇ ਡਰੱਗ ਕੋਈ ਲੈਣੀ ਹੈ ਤਾਂ ਇਕੱਲਿਆਂ ਕੰਜ਼ਿਊਮ ਨਾ ਕਰੋ ਡਰੱਗ, ਸੋ ਦੈਟ ਕੋਈ ਤੁਹਾਡੇ ਨਾਲ ਜੇ ਹੋਏਗਾ ਅਤੇ ਜੇ ਤੁਹਾਨੂੰ ਓਵਰਡੋਜ਼ ਹੋ ਰਹੀ ਹੋਵੇ ਤੁਹਾਡੇ ਵਾਸਤੇ ਮਦਦ ਤਾਂ ਸੱਦ ਸਕਦਾ। ਸੋ ਇਸ ਨੂੰ ਲੈ ਕੇ ਸਰਕਾਰ ਨੇ ਇੱਕ ਜਿਹੜੀ ਡੀਕ੍ਰਿਮੀਨਲਾਈਜੇਸ਼ਨ ਦੀ ਪੋਲਿਸੀ ਲਾਗੂ ਕੀਤੀ, ਉਹ 'ਤੇ ਯੂਟਰਨ ਕੀਤਾ, ਕਾਫੀ ਚੀਜ਼ਾਂ ਹੋਈਆਂ। ਵਾਸੂ ਜੀ, ਆਈਲੈਂਡ ਹੈਲਥ, ਵੈਨਕੂਵਰ ਆਈਲੈਂਡ 'ਤੇ ਵੱਖੋ ਵੱਖਰੀਆਂ ਥਾਵਾਂ 'ਤੇ ਘੱਟੋ ਘੱਟ 3 ਇਹੋ ਜਿਹੀਆਂ ਥਾਵਾਂ ਨੇ ਜਿੱਥੇ ਕਿ ਵੈਂਡਿੰਗ ਮਸ਼ੀਨਾਂ ਲੱਗੀਆਂ ਹੋਈਆਂ ਨੇ, ਅਤੇ ਇਹਨਾਂ ਵੈਂਡਿੰਗ ਮਸ਼ੀਨਾਂ ਦੇ ਵਿੱਚੋਂ ਕੋਈ ਖਾਣ ਪੀਣ ਦੀਆਂ ਵਸਤਾਂ ਨਹੀਂ, ਸਗੋਂ ਡਰੱਗਸ ਲੈਣ ਸੰਬੰਧੀ ਜਿਹੜੇ ਜਿਹੜਾ ਕੋਈ ਪੈਰਾਫਨੇਲੀਆ ਚਾਹੀਦਾ ਹੁੰਦਾ, ਜਿਹੜਾ ਕੋਈ ਉਹਦੇ ਨਾਲ ਸੰਬੰਧਿਤ ਸਮਾਨ ਚਾਹੀਦਾ ਹੁੰਦਾ, ਸਪਲਾਈਜ਼ ਨੇ, ਉਹ ਇਹਨਾਂ ਵੈਂਡਿੰਗ ਮਸ਼ੀਨਾਂ ਦੇ ਵਿੱਚੋਂ ਮਿਲਦੀਆਂ ਨੇ। ਇਹ ਗੱਲ ਇੱਕਦਮ ਹਾਈਲਾਈਟ ਇਸ ਕਰਕੇ ਹੋ ਗਈ ਕਿਉਂਕਿ ਪਰਸੋਂ ਸ਼ਾਮੀ BC ਕੰਜ਼ਰਵੇਟਿਵ ਦੀ ਜਿਹੜੀ ਕੈਂਡੀਡੇਟ ਨੇ ਇੱਕ ਵੈਨਕੂਵਰ ਆਈਲੈਂਡ ਦੀ ਇੱਕ ਰਾਈਡਿੰਗ ਤੋਂ ਗਵੈਨ ਓ ਮੋਹੈਨੀ, ਉਹਨਾਂ ਨੇ ਵਾਸੂ ਜੀ ਇੱਕ ਵੀਡੀਓ ਬਣਾ ਕੇ ਆਪਣੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ। ਨਨਾਇਮੋ ਹੋਸਪਿਟਲ ਦੇ ਬਾਹਰ ਇੱਕ ਇਹੋ ਜਿਹੀ ਵੈਂਡਿੰਗ ਮਸ਼ੀਨ ਲੱਗੀ ਹੋਈ ਆ ਜਿਹੜੀ ਕਿ ਵਾਸੂ ਜੀ ਜਿੰਨਾ ਉੱਤੋਂ ਉਹ ਵੀਡੀਓ ਵੇਖ ਕੇ ਹੈਰਾਨੀ ਹੁੰਦੀ ਆ, ਜਿੰਨਾ ਸਹਿਜੇ ਉੱਤੋਂ ਆਹ ਡਰੱਗਸ ਨਾਲ ਲੈਣ ਸੰਬੰਧੀ ਜਿਹੜੀਆਂ ਸਪਲਾਈਜ਼ ਨਿਕਲਦੀਆਂ ਨੇ, ਇੰਨੀਆਂ ਸਹਿਜੇ ਤਾਂ ਕਈ ਵਾਰੀ ਜਿਹੜੀਆਂ ਖਾਣ ਪੀਣ ਵਾਲੀਆਂ ਵਸਤਾਂ ਵਾਲੀਆਂ ਵੈਂਡਿੰਗ ਮਸ਼ੀਨਾਂ ਹੁੰਦੀਆਂ ਨੇ ਨਾ, ਉਹ 'ਚੋਂ ਇੰਨਾ ਕਹਿ ਲਓ ਸਵਿਫਟਲੀ ਨਹੀਂ ਸਮਾਨ ਆਉਂਦਾ ਜਿੰਨਾ ਸਵਿਫਟਲੀ ਇਸ ਵੈਂਡਿੰਗ ਮਸ਼ੀਨ ਦੇ ਵਿੱਚੋਂ ਆ ਰਿਹਾ, ਅਤੇ ਇਹ ਸਾਰੀਆਂ ਸਪਲਾਈਜ਼ ਮੁਫਤ ਵਿੱਚ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ।
ਸੋ ਜਿਹੜੀਆਂ ਵੈਂਡਿੰਗ ਮਸ਼ੀਨ ਜਿਹੜੀਆਂ ਏਅਰਪੋਰਟਸ 'ਤੇ ਲੱਗੀਆਂ ਹੁੰਦੀਆਂ ਨੇ ਜਿਹ 'ਚੋਂ ਖਾਣ ਪੀਣ ਦਾ ਸਮਾਨ ਨਿਕਲਦਾ, ਉਹ 'ਚ ਤਾਂ ਪੈਸੇ ਪਾਉਣੇ ਪੈਂਦੇ,
ਬੰਦੇ ਨੂੰ ਪਿਆਸ
ਸਰਵਾਈਵ ਕਰਨਾ ਪੈਂਦਾ।
ਯਾ 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 ਰਾਈਟ।
ਸੋ ਇਹ ਵਿਜੇ ਜੀ ਜਿਹੜੀ ਇਹ ਨਨਾਇਮੋ ਲੈਂਡਸਵਿਲ ਦੇ ਕੈਂਡੀਡੇਟ ਨੇ ਗਵੈਨ ਓ ਮਹੋਨੀ, ਇਹਨਾਂ ਦਾ ਜ਼ਿਕਰ ਆਪਾਂ ਪਿਛਲੇ ਦਿਨੀ ਵੀ ਕੀਤਾ ਸੀ, ਤੁਹਾਨੂੰ ਯਾਦ ਹੋਣਾ, ਜਿਹੜੀ ਇੱਕ ਵੈਬਸਾਈਟ firejournalist.ca,
ਹਾਂਜੀ,
ਉਹਦੇ ਉੱਤੇ ਕੁਝ ਕੈਂਡੀਡੇਟਸ ਦੀ ਫੋਟੋ ਲਗਾਈ ਗਈ ਸੀ ਕਿ ਜਿਹੜੇ ਕੈਂਡੀਡੇਟਸ ਦੀ ਨਿਯੁਕਤੀ ਦੇ ਨਾਲ ਦਿੱਕਤ ਹੈ ਕੁਝ ਵਿਅਕਤੀਆਂ ਨੂੰ, ਜਿਹੜੇ ਦਾਅਵਾ ਕਰ ਰਹੇ ਸੀ ਕਿ ਉਹ BC ਕੰਜ਼ਰਵੇਟਿਵ ਪਾਰਟੀ ਦੇ ਬੜੇ ਪੁਰਾਣੇ ਮੈਂਬਰ ਨੇ। ਸੋ ਉਹਨਾਂ ਜਿਹੜੀਆਂ ਤਸਵੀਰਾਂ ਲੱਗੀਆਂ ਸੀ ਉਹਨਾਂ ਵਿੱਚੋਂ ਇੱਕ ਕੈਂਡੀਡੇਟ ਗਵੈਨ ਓ ਮਹੋਨੀ ਵੀ ਸੀ। ਇਹਨਾਂ ਦੇ ਨਾਲ ਦਿੱਕਤ ਇਹ ਸੀ ਉਹਨਾਂ ਕਥਿਤ ਜਾਂ ਕਹਿ ਲਓ ਜਿਹੜੇ ਅਲੈਜਡ ਮੈਂਬਰਸ ਨੂੰ ਕਿ ਜੀ ਇਹ BC NDP ਵੱਲੋਂ MLA ਰਹੇ ਨੇ 2010 ਤੋਂ ਲੈ ਕੇ 2013 ਤੱਕ। ਸੋ ਇਹ NDP ਦੇ MLA ਵੀ ਰਹਿ ਚੁੱਕੇ ਨੇ ਗਵੈਨ ਓ ਮਹੋਨੀ, ਉਹਨਾਂ ਨੇ ਹੁਣ BC ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਬਣ ਗਏ ਉਹ ਨਨਾਇਮੋ ਲੈਂਡਸਵਿਲ ਤੋਂ। ਉਹਨਾਂ ਨੇ ਜਿਹੜੀ ਉਹ ਵੀਡੀਓ ਬਣਾ ਕੇ ਪਾਈ, ਵੀਡੀਓ ਵਾਇਰਲ ਬੜੀ ਹੋ ਗਈ। ਉਹ ਕਹਿੰਦੇ ਨੇ ਕਿ ਆਹ ਦੇਖੋ ਇਹ ਹੈ ਨਨਾਇਮੋ ਦਾ ਜਨਰਲ ਰੀਜਨਲ ਹਾਸਪਿਟਲ, ਤੇ ਇਹਦੇ ਬਾਹਰ ਇਹ ਵੈਂਡਿੰਗ ਮਸ਼ੀਨ ਲੱਗੀ ਹੋਈ ਹੈ, ਉਸ ਵੈਂਡਿੰਗ ਮਸ਼ੀਨ ਤੱਕ ਤੁਰ ਕੇ ਜਾਂਦੇ ਨੇ, ਉਹ ਟੱਚ ਸਕਰੀਨ ਹੈ ਤੇ ਬੜੀ ਵਧੀਆ ਉਹ ਮਸ਼ੀਨ, ਐਕਚੁਅਲੀ ਉਹਦਾ ਸੋਫਟਵੇਅਰ ਬੜਾ ਸਵਿਫਟ ਹੈ, ਜਿਵੇਂ ਕੋਈ ਅੱਜ ਕੱਲ੍ਹ ਜਿਹੜੇ ਫੋਨਸ ਹੁੰਦੇ ਨੇ ਸਮਾਰਟਫੋਨਸ, ਉਨੀ ਕਿ ਉਹ ਸਵਿਫਟਲੀ ਮਸ਼ੀਨ ਕੰਮ ਕਰ ਰਹੀ ਹੈ।
ਵਾਸੂ ਜੀ, ਤੁਹਾਨੂੰ ਭੁੱਖ ਲੱਗੀ ਹੋਵੇ ਨਾ ਤੁਸੀਂ ਜਾਂ ਕੁੱਕੀ ਕੋਈ ਲੈਣ ਚੱਲੋ, ਚਿਪਸ ਲੈਣ ਜਾਓ, ਉਹ ਵਾਲੀਆਂ ਵੈਂਡਿੰਗ ਮਸ਼ੀਨਾਂ ਅੜ ਜਾਂਦੀਆਂ ਨੇ ਕਈ ਵਾਰੀ, ਉਹ 'ਤੇ ਤੁਹਾਨੂੰ ਕਈ ਵਾਰ ਲੱਗਦਾ ਭਾਈ ਇਹ ਕਿੱਦਾਂ ਚੱਲੂ, ਇਹਦਾ ਜਿਹੜਾ ਇੰਟਰਫੇਸ ਆ ਯੂਅਰ ਰਾਈਟ, ਜਿਹੜਾ ਉਹਦਾ ਸੋਫਟਵੇਅਰ ਆ ਉਹ ਤਾਂ ਇੰਨਾ ਯੂਜ਼ਰ ਫਰੈਂਡਲੀ ਲੱਗਦਾ। ਅੱਛਾ, ਉਹ 'ਚ ਇੱਕ ਦਿੱਕਤ ਹੋਰ ਆ, ਜਿਸ ਤਰ੍ਹਾਂ ਦੇ ਵਿੱਚ ਗ੍ਰਾਫਿਕਸ ਨੇ ਉਹ ਕਾਰਟੂਨ ਜਿਹੇ ਆਉਂਦੇ ਨੇ, ਕਈਆਂ ਦਾ ਇਹ ਕਹਿਣਾ ਕਹਿੰਦੇ 400-500 ਮੀਟਰ ਦੀ ਦੂਰੀ 'ਤੇ ਇੱਥੋਂ ਸਕੂਲ ਵੀ ਹੈਗੇ ਨੇ, ਕਹਿੰਦੇ ਵੀ ਜਿਹੜੇ ਮੁਫਤ ਦੇ ਵਿੱਚ ਇਸ ਤਰ੍ਹਾਂ ਡਰੱਗਸ ਕੰਜ਼ਿਊਮ ਕਰਨ ਵਾਲੀਆਂ ਜਿਹੜੀਆਂ ਸਪਲਾਈਜ਼ ਇਸ ਵੈਂਡਿੰਗ ਮਸ਼ੀਨ ਤੋਂ ਦਿੱਤੀਆਂ ਜਾ ਰਹੀਆਂ ਨੇ, ਜਿਹੜੇ ਆਲੇ ਦੁਆਲੇ, ਕਿਉਂਕਿ ਇਹ ਹੋਸਪਿਟਲ ਦੇ ਪ੍ਰੈਮਿਸਿਸ ਦੇ ਬਾਹਰ ਪਈ ਆ, ਅਤੇ ਇੱਥੋਂ ਕਹਿੰਦੇ ਨੇੜੇ ਸਕੂਲਸ ਵੀ ਨੇ, ਵੀ ਇਹ ਪੋਲਿਸੀ ਕੀ ਸੋਚ ਸਮਝ ਕੇ ਲਾਗੂ ਕੀਤੀ ਗਈ ਹੈ, ਕਿਉਂਕਿ ਇਹਦੇ ਨਾਲ ਤਾਂ ਸਮੱਸਿਆ ਹੋਰ ਵੱਧ ਰਹੀ ਆ।
ਸੋ ਇਹਦੇ ਵਿੱਚ ਇੱਕ ਗੱਲ ਕਲੀਅਰ ਬਿਲਕੁਲ ਸਪਸ਼ਟ ਕਰਦੀ ਹੈ ਕਿ ਇਹਦੇ ਵਿੱਚੋਂ ਨਸ਼ੇ ਨਹੀਂ ਦਿੱਤੇ ਜਾ
ਰਹੇ, ਦਿੱਤੇ ਜਾ ਰਹੇ,
ਸੋ ਡਰੱਗਸ ਨਹੀਂ ਹੈਗੇ, ਡਰੱਗ ਸਪਲਾਈਜ਼ ਨੇ। ਨਸ਼ਾ ਕੰਜ਼ਿਊਮ ਕਰਨ ਵਾਸਤੇ ਜਿਹੜੀ ਕੋਈ ਸਮੱਗਰੀ ਇਸਤੇਮਾਲ ਹੁੰਦੀ ਹੈ, ਕੋਈ ਨੀਡਲਸ ਹੋ ਗਈਆਂ, ਕੋਈ ਪਾਈਪਸ ਹੋ ਗਈਆਂ, ਕੋਈ ਜਿਹੜੀਆਂ ਸਨੋਟਿੰਗ ਕਿੱਟਸ ਹੋ ਗਈਆਂ, ਉਹ ਸਾਰੀ ਚੀਜ਼ਾਂ ਜਿਹੜੀਆਂ ਨੇ ਇਸ ਵੈਂਡਿੰਗ ਮਸ਼ੀਨ ਦੇ ਵਿੱਚੋਂ ਮੁਫ਼ਤ ਦੇ ਵਿੱਚ ਦਿੱਤੀਆਂ ਜਾ ਰਹੀਆਂ ਨੇ। ਇੱਕ ਇਹਦੇ ਵਿੱਚ ਇੰਪੋਰਟੈਂਟ ਗੱਲ ਇਹ ਵੀ ਹੈ ਕਿ ਕੋਈ ਜਾਣਕਾਰੀ ਨਹੀਂ ਮੰਗੀ ਜਾ ਰਹੀ ਤੁਹਾਡਾ, ਤੁਹਾਨੂੰ ਆਪਣਾ ਨਾਮ ਵੀ ਨਹੀਂ ਐਂਟਰ ਕਰਨਾ ਪੈਣਾ, ਆਪਣੀ ਏਜ ਵੀ ਕਨਫਰਮ ਨਹੀਂ ਕਰਨੀ ਪੈਣੀ, ਆਪਣੀ ਕੋਈ ਆਈਡੀ ਨਹੀਂ ਦੇਣੀ ਪੈਣੀ, ਨਥਿੰਗ
ਨਥਿੰਗ।
ਜਸਟ ਉੱਥੇ ਜਾ ਕੇ ਟੱਚ ਕਰੋ, ਉੱਥੇ ਆਪਸ਼ਨ ਆਉਂਦੇ ਨੇ ਥੱਲੇ, ਆਪਸ਼ਨ ਇੱਕ ਹੈਗਾ ਸਪਲਾਈਜ਼ ਦਾ, ਸਪਲਾਈਜ਼ 'ਤੇ ਕਲਿੱਕ ਕਰੋ, ਮਲਟੀਪਲ ਪ੍ਰੋਡਕਟਸ ਜਿਹੜੇ ਨੇ ਲਿਸਟ ਹੋ ਜਾਂਦੇ ਨੇ। ਉਹਨਾਂ ਵਿੱਚੋਂ ਕੁਝ ਐਗਜ਼ਾਮਪਲਸ ਨੇ, ਗਲਾਸ ਸਟੈਮ ਪਾਈਪ ਦੇ ਵੱਖੋ ਵੱਖਰੇ ਸਾਈਜ਼ਿਜ਼ ਨੇ, ਬਬਲ ਪਾਈਪ, ਇੰਜੈਕਸ਼ਨ ਕਿੱਟ, ਡਰੱਗ ਚੈਕਿੰਗ ਕਿੱਟ, ਨਲੋਕਸੋਨ ਕਿੱਟ, ਸਨੋਟਿੰਗ ਕਿੱਟ। ਸੋ ਜਿਹੜੇ ਕ੍ਰਿਟਿਕਸ ਨੇ ਉਹਨਾਂ ਦਾ ਕਹਿਣਾ ਵੀ ਨਲੋਕਸੋਨ ਕਿੱਟ ਅਤੇ ਡਰੱਗ ਚੈਕਿੰਗ ਕਿੱਟ ਜਿਹੜੀ ਸਕਰੀਨਿੰਗ ਕਿੱਟ ਆ, ਉਹ ਤਾਂ ਚਲੋ ਠੀਕ ਆ ਵੀ ਸਕਰੀਨਿੰਗ ਕਿੱਟ ਨਾਲ ਪਤਾ ਲੱਗਦਾ ਕਿ ਨਸ਼ੇ ਦੇ ਵਿੱਚ ਕੋਈ ਕੋਈ ਜ਼ਹਿਰ ਤਾਂ ਨਹੀਂ ਮਿਲਿਆ ਹੋਇਆ, ਅਤੇ ਜਿਹੜੀ ਕੋਈ ਨਲੋਕਸੋਨ ਕਿੱਟ ਆ ਸਾਨੂੰ ਪਤਾ ਓਵਰਡੋਜ਼ ਦੀ ਘਾਟ ਹੈ ਉਹ, ਸੋ ਉਹਦੇ ਨਾਲ ਜਾਨ ਬਚ ਸਕਦੀ ਆ, ਉਹ ਠੀਕ ਆ ਗੱਲ। ਪਰ ਜਿਹੜੀਆਂ ਡਰੱਗ ਸਪਲਾਈਜ਼ ਨੇ ਸਨੋਟਿੰਗ ਕਿੱਟ, ਸੋ ਗਵੈਨੂ ਮੋਹਨੀ ਨੇ ਜਿਹੜੀ ਉਹ ਵੀਡੀਓ ਬਣਾਈ ਉਹਦੇ ਵਿੱਚ ਜਿਹੜੇ ਸਾਰੇ ਆਪਸ਼ਨਸ ਆਏ, ਉਹਨਾਂ ਨੇ ਸਨੋਟਿੰਗ ਕਿੱਟ ਦੇ ਉੱਤੇ ਕਲਿੱਕ ਕੀਤਾ ਅਤੇ ਜਿਵੇਂ ਏ ਟੀ ਐੱਮ 'ਚੋਂ ਪੈਸੇ ਨਿਕਲਦੇ ਨੇ ਉਸੇ ਤਰ੍ਹਾਂ ਇੱਕ ਬਰਾਊਨ ਕਲਰ ਦਾ ਇਨਵੈਲਪ
ਨਿਕਲਦਾ ਆਇਆ,
ਉਹਦੇ ਵਿੱਚ ਉਹ ਇੱਕ ਕਿੱਟ ਆ, ਸੋ ਡਿਸਕ੍ਰੀਟ ਇਨਵੈਲਪ ਹੈ, ਉਹਦੇ ਉੱਤੇ ਕੋਈ ਵਾਰਨਿੰਗ ਨਹੀਂ ਲਿਖੀ ਹੋਈ, ਉਹਦੇ ਉੱਤੇ ਲਿਖਿਆ ਵੀ ਨਹੀਂ ਹੋਇਆ ਕਿ ਇਹ ਡਰੱਗ ਸਨੋਟਿੰਗ ਕਿੱਟ ਹੈ, ਸੋ ਬਰਾਊਨ ਲਿਫਾਫਾ ਅਨਲੇਬਲਡ, ਉੱਥੇ ਕੁਝ ਮੈਂਸ਼ਨ ਡਿਸਕ੍ਰੀਟ, ਅਤੇ ਵੀ ਤੁਹਾਡੀ ਪ੍ਰਾਈਵੇਸੀ ਜਿਹੜੀ ਆ ਵੀ ਕਿਸੇ ਨੂੰ ਪਤਾ ਨਾ ਲੱਗੇ ਵੀ ਤੁਸੀਂ ਕਿਹੜੀ
ਚੀਜ਼ ਲੈ ਕੇ ਜਾ ਰਹੇ ਹੋ।
ਸੋ ਉਹ ਸਨੋਟਿੰਗ ਕਿੱਟ ਉਹਦੇ ਚੋਂ ਨਿਕਲਦੀ ਹੈ ਅਤੇ ਉਹ ਤੁਸੀਂ ਉੱਥੋਂ ਲੈ ਕੇ ਜਾ ਸਕਦੇ।
ਵੀਡੀਓ ਵੀ ਚੱਲਦੀ ਯਾਰ
ਨਾਲ, ਉਸ ਤੋਂ ਬਾਅਦ ਉੱਥੇ ਇੱਕ ਇੰਸਟਰਕਸ਼ਨ ਦੀ ਵੀਡੀਓ ਆ ਜਾਂਦੀ ਸਕਰੀਨ ਦੇ ਉੱਤੇ ਕਿ ਇਹਨੂੰ ਇਸਤੇਮਾਲ ਕਿਵੇਂ ਕਰਨਾ, ਸੋ ਇੰਸਟਰਕਸ਼ਨਲ ਵੀਡੀਓ।
ਅਤੇ ਵਾਸੂ ਜੀ, ਜਿਹੜੀ ਇੱਕ ਤਾਂ ਇੰਸਟਰਕਸ਼ਨਲ ਵੀਡੀਓ, ਇੱਕ ਤਾਂ ਇਹ ਚੱਕਰ ਹੈ ਜਿਹੜੀ ਤੁਸੀਂ ਗੱਲ ਇਹ ਵੀ ਆਖੀ ਨਾ ਵੀ ਦੇਖੋ ਉੱਥੋਂ ਇਹ ਗੱਲ ਇੰਪੋਰਟੈਂਟ ਹੈ ਕਲੀਅਰ ਕਰਨੀ ਵੀ ਉਸਦੇ ਵਿੱਚੋਂ ਡਰੱਗਜ਼ ਹੈ ਸੱਚ ਤਾਂ ਨਹੀਂ ਡਿਸਪੈਂਸ ਹੋ ਰਹੀਆਂ। ਪਰ ਗਵੈਨੋ ਮੋਹਨੀ ਨੇ ਵੀਡੀਓ ਦੇ ਵਿੱਚ ਇਹ ਵੀ ਕਿਹਾ, ਕਹਿੰਦੇ ਕਿ ਜਿਹੜੀ ਆਹ ਵੈਂਡਿੰਗ ਮਸ਼ੀਨ ਆ ਇਹਦੇ ਵਿੱਚੋਂ ਕਹਿੰਦੇ ਕਰੈਕ ਪਾਈਪਸ ਨਹੀਂ ਮਿਲ ਸਕੀਆਂ, ਉਹ ਆਊਟ ਆਫ ਸਟੋਕ ਨੇ। ਕਰੈਕ ਪਾਈਪਸ ਅਕਸਰ ਆਊਟ ਆਫ ਸਟੋਕ ਹੀ ਰਹਿੰਦੀਆਂ ਨੇ ਕਿਉਂਕਿ ਜਿਹੜੇ ਕਈ ਵਿਅਕਤੀ ਕਹਿੰਦੇ ਇਹਨਾਂ ਮੁਫਤ ਦੀਆਂ ਵੈਂਡਿੰਗ ਮਸ਼ੀਨਾਂ ਤੋਂ ਜਿਹੜੀਆਂ ਵੈਨਕੂਵਰ ਆਈਲੈਂਡ 'ਤੇ ਤਿੰਨ ਵੱਖੋ ਵੱਖਰੀਆਂ ਥਾਵਾਂ 'ਤੇ ਤਾਂ ਲੱਗੀਆਂ ਹੋਈਆਂ ਨੇ, ਉਹ 'ਚੋਂ ਕਹਿੰਦੇ ਕਰੈਕ ਪਾਈਪਸ ਲੈ ਕੇ ਉਹ ਕਰੈਕ ਪਾਈਪਾਂ ਵਿਕਦੀਆਂ ਨੇ ਓਪਨ ਮਾਰਕੀਟ ਦੇ ਵਿੱਚ, ਉੱਤੋਂ ਜਿਹੜੇ ਪੈਸੇ ਉਹ ਵਸੂਲਦੇ ਨੇ ਉਹਦੇ ਰਾਹੀਂ ਫਿਰ ਡਰੱਗਸ ਖਰੀਦ ਲੈਂਦੇ ਨੇ।
ਸੋ ਪਿਛਲੇ ਸਾਲ ਅਕਤੂਬਰ ਦੇ ਵਿੱਚ ਵੈਨਕੂਵਰ ਆਈਲੈਂਡ ਨੇ ਤਿੰਨ ਥਾਵਾਂ 'ਤੇ, ਨਨਾਇਮੋ, ਵਿਕਟੋਰੀਆ ਅਤੇ ਕੈਂਬਲ ਰਿਵਰ, ਇਹ ਹੋਸਪਿਟਲਸ ਦੇ ਬਾਹਰ ਇਹ ਤਿੰਨ ਮਸ਼ੀਨਾਂ ਲਗਾਈਆਂ ਸੀ। ਵਿਕਟੋਰੀਆ ਵਾਲੇ ਹੋਸਪਿਟਲ ਤੋਂ ਇਸੇ ਤਰ੍ਹਾਂ ਦੀਆਂ ਬਹੁਤ ਕੰਪਲੇਂਟਸ ਆਉਣ ਲੱਗ ਗਈਆਂ ਕਿ ਕਰੈਕ ਪਾਈਪਸ ਹਮੇਸ਼ਾ ਹੀ ਆਊਟ ਆਫ ਸਟੋਕ ਹੁੰਦੀਆਂ ਸੀ। ਉਹਦੇ ਵਿੱਚੋਂ ਇਹ ਪਤਾ ਲੱਗਣ ਲੱਗ ਪਿਆ ਕਿ ਜਿਹੜੇ ਨਸ਼ੇ ਦੇ ਆਦੀ ਵਿਅਕਤੀ ਨੇ ਉਹ ਜਾ ਕੇ ਕਰੈਕ ਪਾਈਪਸ ਉਹਦੇ ਵਿੱਚੋਂ ਕੱਢਦੇ ਸੀ, ਉਹਨਾਂ ਨੂੰ ਜਾ ਕੇ ਵੇਚ ਕੇ ਉਹਨਾਂ ਦੇ ਬਦਲੇ ਨਸ਼ਾ ਖਰੀਦਦੇ ਸੀ, ਅਤੇ ਉਹ ਜਾ ਕੇ ਹੋਸਪਿਟਲ ਦੇ ਜਿਹੜੇ ਅਧਿਕਾਰੀ ਨੇ, ਜਿਹੜੇ ਕੋਈ ਆਫਿਸਰਸ ਨੇ, ਆਫਿਸ਼ਲਸ ਨੇ, ਉਹਨਾਂ ਨੂੰ ਤੰਗ ਕਰਦੇ ਸੀ ਜਿਹੜੀ ਤੁਹਾਡੀ ਮਸ਼ੀਨ ਦੇ ਵਿੱਚ ਕਰੈਕ ਪਾਈਪਸ ਨਹੀਂ ਹੈਗੀਆਂ, ਉਹ ਰੀਸਟਾਕ ਕਰੋ। ਉਹਨਾਂ ਨੇ ਉੱਥੋਂ ਮਸ਼ੀਨ ਚੁਕਾਈ ਦਿੱਤੀ, ਸੋ ਵਿਕਟੋਰੀਆ ਹੋਸਪਿਟਲ ਦੇ ਬਾਹਰੋਂ ਮਸ਼ੀਨ ਚੁਕਾ ਦਿੱਤੀ ਗਈ ਆ, ਉਹਨੂੰ ਬੰਦ ਕਰਾ ਦਿੱਤਾ ਗਿਆ। ਪਰ ਅਪੈਰੈਂਟਲੀ, ਸੋ ਕਲੀਅਰਲੀ ਨਨਾਇਮੋ ਹੋਸਪਿਟਲ ਦੇ ਬਾਹਰ ਤੋਂ ਮਸ਼ੀਨ ਹੈਗੀ ਆ, ਅਤੇ ਅਪੈਰੈਂਟਲੀ ਉਹ ਕੈਂਬਲ ਰਿਵਰ ਦੇ ਬਾਹਰ ਵੀ ਉੱਥੇ ਹੈਗੀ ਆ। ਸੋ ਇਹ ਜਿਹੜੀਆਂ ਮਸ਼ੀਨਾਂ ਨੇ ਇਹਨਾਂ ਨੂੰ ਲੈ ਕੇ ਹੁਣ ਇਹ ਸਵਾਲ ਚੁੱਕੇ ਜਾ ਰਹੇ ਨੇ ਅਤੇ ਇਹ ਵਿਵਾਦ ਬਣ ਗਿਆ ਕਾਫੀ ਵੱਡਾ, ਅਤੇ ਇਹਦੇ ਬਾਰੇ ਜਿਹੜੇ ਬੀਸੀ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਨੇ ਜੌਨ ਰਸਟੈਟ, ਕਿਉਂਕਿ ਜਿਹੜੀ ਉਹ ਇੰਸਟਰਕਸ਼ਨਲ ਵੀਡੀਓ ਆਉਂਦੀ ਨਾ ਉਹ 'ਚ ਲਿਖਿਆ ਹੋਇਆ ਸੇਫ ਵੇ ਟੂ ਸਨੋਟ ਕੁੱਕ, ਨਹੀਂ ਕੀ ਸੀਗਾ, ਸਟੈਪਸ ਟੂ ਸੇਫ ਸਨੋਟਿੰਗ, ਉਹ ਜਿਹੜੀ ਵੀਡੀਓ ਉਹਦੀ ਕੈਪਸ਼ਨ ਇਹ ਹੈ। ਸੋ ਜੌਨ ਰਸਟੈਟ ਨੇ ਕਿਹਾ ਵੀ ਦੇਰ ਇਜ਼ ਨੋ ਵੇ ਟੂ ਸੇਫਲੀ ਸਨੋਟ ਮੈਥ ਔਰ ਕੋਕੇਨ ਔਰ ਅਦਰ ਜਿਹੜੇ ਡਰੱਗਸ ਨੇ, ਵੀ ਇਹ ਕੋਈ ਇਹ ਸੇਫ ਤਰੀਕਾ ਕਿੱਦਾਂ ਹੋ ਸਕਦਾ, ਡਰੱਗ ਕੋਈ ਵੀ ਸੇਫ ਨਹੀਂ ਹੁੰਦਾ, ਕਿ ਹੁਣ ਸਮਾਂ ਆ ਗਿਆ ਐਕਸ਼ਨ ਲੈਣ ਦਾ, ਵੀ ਹੁਣ ਜਿਹੜੀਆਂ ਸਰਕਾਰਾਂ ਨੇ, ਜਿਹੜੇ ਲੀਡਰਸ ਨੇ ਉਹ ਇਸ ਗੱਲ ਦੀ ਚਿੰਤਾ ਨਾ ਕਰਨ ਕਿ ਜੇ ਅਸੀਂ ਡਰੱਗ ਦੇ ਖਿਲਾਫ ਗੱਲ ਕਰਾਂਗੇ ਲੋਕ ਸਾਨੂੰ ਕੈਂਸਲ ਕਰ ਦੇਣਗੇ ਸੋਸ਼ਲ ਮੀਡੀਆ ਤੇ।
ਆ 2 ਸਾਲਾਂ 'ਚ ਇਹ ਬੜੀ ਗੱਲ ਚੱਲੀ, ਕੈਂਸਲ ਕਲਚਰ ਜਿਹੜਾ ਚੱਲਿਆ ਨਾ, ਵੀ ਜੇ ਤੁਸੀਂ ਕੋਈ ਵੀ ਇਸ ਤਰ੍ਹਾਂ ਦੀ ਸਮੱਸਿਆ ਹੈ, ਸਮੱਸਿਆਤਮਕ ਬਿਹੇਵੀਅਰ ਨੂੰ ਜੇ ਪੁਆਇੰਟ ਆਊਟ ਕਰਦੇ ਹੋ ਤਾਂ ਇਹ ਹੁੰਦਾ ਵੀ ਨਹੀਂ ਜੀ ਨਹੀਂ ਉਹਨਾਂ ਲੋਕਾਂ ਨੂੰ ਤੇ, ਐਂਡ ਦਿਸ ਇਜ਼ ਨਾਟ ਜਸਟ ਰਿਸਟ੍ਰਿਕਟਿਡ ਟੂ ਔਰ ਦਿਸ ਇਜ਼ ਨਾਟ ਜਸਟ ਅ ਕਮੈਂਟ ਅਬਾਊਟ ਡਰੱਗ ਐਡਿਕਟਸ, ਕਿਸੇ ਵੀ ਚੀਜ਼ ਦੇ ਵਿੱਚ ਜਿਹੜੇ ਕਿਸੇ ਜਿਹੜਾ ਕੋਈ ਵਿਅਕਤੀ ਜਿਹਨੂੰ ਤੁਸੀਂ ਉਹ ਹੁੰਦਾ ਨਾ ਵੀ ਤੁਸੀਂ ਉਹਨੂੰ ਵਿਲ ਪਾਵਰ ਅਤੇ ਇੱਛਾ ਸ਼ਕਤੀ ਦੀ ਇੱਕ ਬੂਸਟ ਪ੍ਰਦਾਨ ਕਰਨੀ ਆ, ਅਤੇ ਉਹਨੂੰ ਕਈ ਵਾਰੀ ਤੁਹਾਨੂੰ ਅਗਲੇ ਵਿਅਕਤੀ ਦੇ ਥੋਟ ਨੂੰ ਚੈਲੰਜ ਵੀ ਕਰਨਾ ਪੈਂਦਾ। ਇਹੀ ਚੀਜ਼ ਵਾਸੂ ਜੀ ਅਸੀਂ ਇਹ ਜੈਂਡਰ ਰੀਅਸਾਈਨਮੈਂਟ ਵਾਲੇ ਮਾਮਲੇ ਦੇ ਵਿੱਚ ਵੀ ਦੇਖੀ ਹੈ ਨਾ, ਕਿ ਜਾਂ ਕੋਈ ਵੀ ਹੋਰ ਇਸ ਤਰ੍ਹਾਂ ਦੇ ਕਿੰਨੇ ਪਹਿਲੂ ਨੇ ਜਿਹਦੇ ਵਿੱਚ ਸਾਹਮਣੇ ਵਾਲੇ ਦੇ ਥੋਟ ਨੂੰ ਚੈਲੰਜ ਕਰਨ ਦੀ ਗੱਲ ਸੀ, ਚੈਲੰਜ ਵਾਲੀ ਗੱਲ ਕੀਤੀ ਨਹੀਂ ਜਾ ਰਹੀ ਸਿਸਟਮ ਵੱਲੋਂ, ਉੱਥੇ ਤਾਂ ਸਗੋਂ ਉਸ ਚੀਜ਼ ਨੂੰ ਹੋਰ ਸਪੋਰਟ ਪ੍ਰਦਾਨ ਕਰਨ ਦੇ ਨਾਂ 'ਤੇ ਜਿਹੜੇ ਇਸ ਤਰ੍ਹਾਂ ਦੇ ਕੁਝ ਇਹ ਮੈਜਰਸ ਪਲਾਂਟ ਕਰ ਦਿੱਤੇ ਗਏ ਜਿਹਦੇ ਨਾਲ ਉਸ ਤਰ੍ਹਾਂ ਦੇ ਬਿਹੇਵੀਅਰ ਨੂੰ ਅਨਫੋਰਚੁਨੇਟਲੀ ਹੋਰ ਹੁਲਾਰਾ ਮਿਲਦਾ ਪਿਆ। ਇਹਨਾਂ ਹਾਰਮ ਰਿਡਕਸ਼ਨ ਮੈਜਰਸ ਦੇ ਬਾਵਜੂਦ ਪਿਛਲੇ 8 ਸਾਲਾਂ ਦੇ ਵਿੱਚ ਓਵਰਡੋਜ਼ ਡੈਥਸ ਦੀ ਗਿਣਤੀ ਕਿੱਥੇ ਤੋਂ ਕਿੱਥੇ ਚਲੀ ਗਈ ਆ। ਸਰਕਾਰ ਨੇ ਇਹ ਕਹਿਣਾ ਵੈਸੇ ਕਿ ਜੇ ਅਸੀਂ ਹਾਰਮ ਰਿਡਕਸ਼ਨ ਮੈਜਰਸ ਨਾ ਲਾਏ ਹੁੰਦੇ ਤਾਂ ਫਿਰ ਮੌਤਾਂ ਹੋਰ ਜ਼ਿਆਦਾ ਹੋਣੀਆਂ ਸੀ, ਪਰ ਵਾਸੂ ਜੀ ਉਹ ਕੀ ਡੇਟਾ ਉਸ ਚੀਜ਼ ਨੂੰ ਸਪੋਰਟ ਕਰ ਸਕਦਾ ਕਿ
ਸੋ ਕੱਲ ਜਦੋਂ ਇਹ ਸਾਰੀ ਗੱਲਬਾਤ ਹੋਈ ਹੈ, ਪ੍ਰੀਮੀਅਰ ਡੇਵਿਡ ਡੀਬੀ ਨੇ ਇਸ ਗੱਲ ਨੂੰ ਸਵੀਕਾਰ ਕੀਤਾ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਮੈਂਟਲ ਹੈਲਥ ਐਂਡ ਐਡਿਕਸ਼ਨਸ ਮਿਨਿਸਟਰ ਜੈਨੀਫਰ ਵਾਈਟਸਾਈਡ, ਉਹਨਾਂ ਦੀ ਮਿਨਿਸਟਰੀ ਨੂੰ ਇਹ ਕਿਹਾ ਕਿ ਤੁਸੀਂ ਇਹ ਪੂਰੇ ਮਾਮਲੇ ਦਾ ਰਿਵਿਊ ਕਰੋ ਕਿ ਜਿਹੜੀਆਂ ਡਰੱਗ ਸਪਲਾਈਜ਼ ਨੇ ਅਸੀਂ ਜਦੋਂ ਡਿਸਟ੍ਰੀਬਿਊਟ ਕਰਦੇ ਹਾਂ ਉਹ ਡਿਸਟ੍ਰੀਬਿਊਸ਼ਨ ਦਾ ਸਿਸਟਮ ਕੀ ਹੈ। ਪਿਛਲੇ ਦਿਨੀ ਵਿਜੇ ਜੀ ਇਹ ਖਬਰ ਆਈ ਸੀ, ਆਪਾਂ ਸਾਂਝੀ ਵੀ ਕੀਤੀ ਹੈ ਕਿ ਫਰੇਜ਼ਰ ਹੈਲਥ ਵਾਲਿਆਂ ਨੇ ਜਿਹੜੀ ਵੈਬਸਾਈਟ ਬਣਾਤੀ ਉਹਦੇ 'ਤੇ ਉਹ ਵੀ ਇਹੀ ਕਰ ਰਹੇ ਸੀ ਕਿ ਘਰ ਬੈਠੇ ਤੁਸੀਂ ਔਡਰ ਕਰੋ ਅਤੇ ਉਹਦੇ 'ਤੇ ਇਹੀ ਸਾਰੀਆਂ ਜਿਹੜੀਆਂ ਡਰੱਗ ਸਪਲਾਈਜ਼ ਨੇ ਤੁਹਾਨੂੰ ਘਰ ਮੁਫਤ ਦੇ ਵਿੱਚ ਪਹੁੰਚ ਜਾਣਗੀਆਂ, ਹੋਮ ਡਿਲੀਵਰਡ। ਅਤੇ ਉਹ ਵੀ ਬੜਾ ਉਹਨਾਂ ਨੇ ਆਪਣੀ ਪਿੱਠ ਥਾਪੜੀ ਸੀ ਉਹਨਾਂ
ਜੀ ਗੱਜ ਵੱਜ ਕੇ ਪ੍ਰੈਸ ਰਿਲੀਜ਼ ਭੇਜ ਕੇ ਐਲਾਨ ਕੀਤਾ ਸੀ ਵੀ ਦੇਖੋ ਜੀ ਅਸੀਂ ਹਾਰਮ ਰਿਡਕਸ਼ਨ ਦੇ ਵਿੱਚ ਇੱਕ ਹੋਰ ਬੜੀ ਵੱਡੀ ਪੁਲਾਂਘ ਪੁੱਟ ਲਈ ਹੈ, ਅਸੀਂ ਮੁਫਤ ਦੇ ਵਿੱਚ ਘਰ ਬੈਠੇ ਤੁਹਾਨੂੰ ਇਹ ਸਪਲਾਈਜ਼ ਮੁਹੱਈਆ ਕਰਾਵਾਂਗੇ। ਜਦੋਂ ਉਸ ਚੀਜ਼ ਨੂੰ ਲੈ ਕੇ ਵੀ ਮੁਖਾਲਫਤ ਬੜੀ ਜ਼ਬਰਦਸਤ ਹੋਈ ਸੀ ਅਤੇ ਉਸ ਤੋਂ ਬਾਅਦ ਹੁਣ ਉਸ ਵੈਬਸਾਈਟ ਤੋਂ ਵੀ ਜਿਹੜਾ ਪੋਰਟਲ ਬਣਾਇਆ ਸੀ ਫਰੇਜ਼ਰ ਹੈਲਥ ਨੇ ਉੱਥੋਂ ਵੀ ਆਹ ਦੋ ਚੀਜ਼ਾਂ ਹੀ ਹੁਣ ਅਵੇਲੇਬਲ ਰਹੀਆਂ ਨੇ ਬਸ, ਇੱਕ ਤਾਂ ਜਿਹੜੀ ਟੈਸਟਿੰਗ ਸਟ੍ਰਿਪਸ ਨੇ ਕਿ ਜਿਹੜਾ
ਸਕ੍ਰੀਨਿੰਗ ਕਿੱਟਸ ਸਕ੍ਰੀਨਿੰਗ ਨਾਲ ਨਲੋਕਸੋਨ
ਕਿੱਟਸ, ਸਿਰਫ ਉਹ ਦੋ ਚੀਜ਼ਾਂ ਹੀ ਅਵੇਲੇਬਲ ਨੇ। ਸੋ ਪ੍ਰੀਮੀਅਰ ਨੇ ਇਹ ਤਾਂ ਐਲਾਨ ਕਰਤਾ ਵੀ ਇਹ ਡਿਸਟ੍ਰੀਬਿਊਸ਼ਨ ਸਿਸਟਮ ਦਾ ਰਿਵਿਊ ਕੀਤਾ ਜਾਵੇ। ਪਰ ਬਸ ਜੀ ਕੱਲ੍ਹ ਹੁਣ ਸਰਕਾਰ ਨੇ ਇੱਕ ਉਹ ਜਿਹੜੀ ਓਪੀਓਇਡ ਟ੍ਰੀਟਮੈਂਟ ਐਕਸੈਸ ਲਾਈਨ ਲਾਂਚ ਕੀਤੀ ਆ, ਜਿਹੜੀ ਕਿ ਸਵੇਰ ਦੇ 9 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਹਫ਼ਤੇ ਦੇ 7 ਦਿਨ ਇੱਕ ਟੋਲ ਫਰੀ ਨੰਬਰ ਜਾਰੀ ਕਰ ਦਿੱਤਾ ਗਿਆ ਕਿ ਜੇ ਕੋਈ ਵਿਅਕਤੀ ਨਸ਼ਿਆਂ ਨਾਲ ਜੂਝ ਰਿਹਾ ਉਹਨੂੰ ਮਦਦ ਚਾਹੀਦੀ ਹੈ ਇਸ ਨੰਬਰ 'ਤੇ ਕਾਲ ਕਰ ਲਓ ਅਤੇ ਤੁਹਾਨੂੰ ਡਾਕਟਰ ਜਾਂ ਨਰਸ ਦਾ ਐਕਸੈਸ ਤੁਰੰਤ ਪ੍ਰਦਾਨ ਕੀਤਾ ਜਾਏਗਾ। ਆ ਜਦੋਂ ਇਲੈਕਸ਼ਨ ਨੇੜੇ ਆਉਂਦਾ ਉਦੋਂ ਇਹ ਸਾਰੀਆਂ ਚੀਜ਼ਾਂ ਬੜੀਆਂ ਮੇਰੇ ਖਿਆਲ ਛੇਤੀ ਸਮਝ ਪੈ ਜਾਂਦੀਆਂ ਨੇ।
ਸੋ ਪਿਛਲੇ ਹੁਣ ਕਾਫੀ ਸਮੇਂ ਤੋਂ ਸਰਕਾਰ ਵੱਲੋਂ ਜਿੰਨੀ ਵੀ ਗੱਲਬਾਤ ਕੀਤੀ ਜਾ ਰਹੀ ਹੈ ਇਸ ਸੰਬੰਧ ਵਿੱਚ ਉਹ ਟ੍ਰੀਟਮੈਂਟ ਬਾਰੇ ਹੀ ਕੀਤੀ ਜਾ ਰਹੀ ਹੈ। ਸਰਕਾਰ ਹੁਣ ਸੇਫ ਸਪਲਾਈ ਹਾਰਮ ਰਿਡਕਸ਼ਨ ਦਾ ਜ਼ਿਕਰ ਵੀ ਨਹੀਂ ਕਰਦੀ। ਡੀਕ੍ਰਿਮੀਨਲਾਈਜੇਸ਼ਨ ਤਾਂ ਹੁਣ ਇੱਕ ਜਿਵੇਂ ਕਹਿ ਲਓ ਵੀ ਇੱਕ ਟੈਬੂ ਬਣ ਗਿਆ, ਉਹਦੇ ਬਾਰੇ ਤਾਂ ਸਰਕਾਰ ਆਪਣੇ ਮੂੰਹੋਂ ਸ਼ਬਦ ਕੱਢਦੀ ਨਹੀਂ।
ਜੀ
ਸੋ ਚਲੋ ਚੰਗੀ ਗੱਲ ਹੈ, ਚਲੋ ਜੋ ਵੀ ਹੈ ਸਰਕਾਰ ਆਪਣੀ ਪਾਲਿਸੀ ਨੂੰ ਤੁਸੀਂ ਸਰਕਾਰ ਨੂੰ ਸ਼ਾਬਾਸ਼ੀ ਵੀ ਦੇ ਸਕਦੇ ਹੋ ਕਿ ਪਬਲਿਕ ਓਪੀਨੀਅਨ ਦੇ ਮੁਤਾਬਕ ਉਹ ਆਪਣੀ ਸਟ੍ਰੈਟਜੀ ਨੂੰ ਮੋਲਡ ਵੀ ਕਰ ਰਹੇ ਨੇ।
ਪਰ ਕੀ ਪਬਲਿਕ ਓਪੀਨੀਅਨ ਮੁਤਾਬਕ ਜੇ ਜਿਹੜੀ ਸਟ੍ਰੈਟਜੀ ਢਲ ਰਹੀ ਹੈ ਉਹ ਇਸੇ ਕਰਕੇ ਢਾਲੀ ਜਾ ਰਹੀ ਹੈ ਕਿਉਂਕਿ ਹੁਣ ਚੋਣਾਂ ਨੇੜੇ ਨੇ।
ਸੋ ਉਹੀ ਮੈਂ ਉਹ ਕਹਿਣਾ ਵੀ ਕੀਤਾ ਜਾ ਸਕਦਾ ਹੈ। ਸੋ ਮਤਲਬ ਦੇਰ ਆਰ ਟੂ ਸਾਈਡਸ ਟੂ ਇਟ। ਸੋ ਜਿਹੜੇ ਇਹ ਐਕਸੈਸ ਲਾਈਨ ਹੈ ਜਿਹੜੀ ਹੈ ਟੋਲ ਫਰੀ ਨੰਬਰ ਹੈ ਇਹਦੇ ਵਿੱਚ ਇਹ ਕਿਹਾ ਗਿਆ ਕਿ ਜੇ ਤੁਸੀਂ ਓਵਰਡੋਜ਼ ਕੋਈ ਹੋ ਰਹੀ ਹੈ, ਕੋਈ ਇਮੀਡੀਏਟ ਕੋਈ ਕੰਸਰਨ ਹੈ ਤਾਂ ਜਿਹੜੇ ਡਾਕਟਰਸ ਨੇ ਨਰਸਿਸ ਨੇ ਉਹਨਾਂ ਨਾਲ ਤੁਹਾਨੂੰ ਕਨੈਕਟ ਕਰ ਦਿਆਂਗੇ। ਜੇ ਤੁਸੀਂ ਟ੍ਰੀਟਮੈਂਟ ਹਾਸਲ ਕਰਨਾ ਚਾਹੁੰਦੇ ਹੋ ਤਾਂ ਫਿਰ ਤੁਹਾਡੀਆਂ ਜਿਹੜੀਆਂ ਕੋਈ ਰੀਜਨਲ ਉੱਥੇ ਕੁਝ ਅਥਾਰਟੀਜ਼ ਨੇ ਉਹਨਾਂ ਦੇ ਨਾਲ ਤੁਹਾਨੂੰ ਸੰਪਰਕ ਦੇ ਵਿੱਚ ਲਿਆਂਦਾ ਜਾਏਗਾ। ਸੋ ਰੀਜਨਲ ਹੈਲਥ ਕੇਅਰ ਟੀਮਸ ਦੇ ਨਾਲ ਔਨਗੋਇੰਗ ਟ੍ਰੀਟਮੈਂਟ ਵਾਸਤੇ ਤੁਹਾਨੂੰ ਸੇਮ ਡੇ ਕਨੈਕਟ ਕਰ ਦਿੱਤਾ ਜਾਏਗਾ। ਪਰ ਕ੍ਰਿਟਿਕਸ ਕਹਿ ਰਹੇ ਨੇ ਸੇਮ ਡੇ ਟ੍ਰੀਟਮੈਂਟ ਤਾਂ ਨਹੀਂ ਮਿਲਣਾ ਸ਼ੁਰੂ
ਹੋਣਾ,
ਵੀ ਤੁਸੀਂ ਸਿਰਫ ਇੱਕ ਫੋਨ ਲਾਈਨ ਓਪਨ ਕਰਕੇ ਇਹ ਨਹੀਂ ਕਹਿ ਸਕਦੇ ਵੀ ਟ੍ਰੀਟਮੈਂਟ ਵੱਧ ਗਿਆ। ਸਰਕਾਰ ਦਾ ਆਪਣਾ ਬਿਆਨ ਇਹ ਕਹਿੰਦਾ ਕਿ ਇਸ ਵੇਲੇ 1.25 ਲੱਖ ਤੋਂ ਜ਼ਿਆਦਾ ਲੋਕ ਤਕਰੀਬਨ ਸਾਡੇ ਸੂਬੇ ਦੇ ਵਿੱਚ ਓਪੀਓਇਡ ਯੂਜ਼ ਡਿਸਆਰਡਰ ਨਾਲ ਜੂਝ ਰਹੇ ਨੇ।
ਮਿਨੀਮਮ 1.25 ਲੱਖ ਨੇ।
ਹਾਂ, ਸੋ ਉਹਨਾਂ ਦੇ ਵਿੱਚੋਂ 24,000 ਲੋਕ ਜਿਹੜੇ ਨੇ ਉਹ ਟ੍ਰੀਟਮੈਂਟ ਐਕਸੈਪਟ ਕਰ ਰਹੇ ਨੇ ਤੇ 3645 ਟ੍ਰੀਟਮੈਂਟ ਬੈਡਸ ਨੇ। ਤੇ ਹੁਣ ਜਦੋਂ ਆਪਾਂ ਕਹਿੰਦੇ ਹਾਂ ਵੀ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਸਿਆਸਤ ਨਹੀਂ, ਇਹ ਪੋਲੀਟੀਕਲ ਮੁੱਦਾ ਨਹੀਂ, ਇਹ ਤਾਂ ਹੈਲਥ ਕੇਅਰ ਦਾ ਇਸ਼ੂ ਹੈ, ਸਰਕਾਰ ਦਾ ਜਿਹੜਾ ਆਪਣਾ ਬਿਆਨ ਹੈ ਉਹਦੇ ਵਿੱਚ ਉਹ ਆਪ ਨਾਲ ਲਿਖ ਦਿੰਦੇ ਨੇ ਕਿ 3645 ਟੋਟਲ ਟ੍ਰੀਟਮੈਂਟ ਬੈੱਡ ਨੇ ਤੇ ਜਿਨ੍ਹਾਂ ਵਿੱਚੋਂ 659 ਬੈੱਡ ਜਿਹੜੇ ਨੇ 659 ਉਹ 2017 ਤੋਂ ਬਾਅਦ ਸਥਾਪਿਤ ਕੀਤੇ ਗਏ।
ਪਿਛਲੇ
2017 ਦੇ ਵਿੱਚ ਕੀ ਹੋਇਆ, BCNDP ਦੀ ਸਰਕਾਰ ਬਣੀ।
ਵਾਸੂ ਜੀ 2016 ਤੋਂ ਪਬਲਿਕ ਹੈਲਥ ਐਮਰਜੈਂਸੀ ਐਲਾਨੀ ਹੋਈ ਹੈ। ਅਪ੍ਰੈਲ 2016 ਦੇ ਵਿੱਚ ਜਿਹੜਾ ਇਹ ਓਪੀਓਇਡ ਕ੍ਰਾਈਸਿਸ ਇਹਨੂੰ ਪਬਲਿਕ ਹੈਲਥ ਐਮਰਜੈਂਸੀ ਐਲਾਨਿਆ ਸੀ। ਚਲੋ ਜੇ 2017 ਦੇ ਵਿੱਚ NDP ਦੀ ਸਰਕਾਰ ਬਣਦੀ ਆ ਤਕਰੀਬਨ ਇਹ ਕਹਿ ਲਓ 1.25 ਸਾਲ ਬਾਅਦ, ਕਿਉਂਕਿ ਅਪ੍ਰੈਲ 2016 ਦੇ ਵਿੱਚ ਪਬਲਿਕ ਹੈਲਥ ਐਮਰਜੈਂਸੀ ਐਲਾਨਿਆ ਗਿਆ, ਜੁਲਾਈ ਔਗਸਟ ਦੇ ਵਿੱਚ NDP 2017 ਦੇ ਵਿੱਚ ਸੱਤਾ 'ਚ ਆਉਂਦੇ ਨੇ। ਸੋ ਜਿਹੜਾ ਮੇਜਰ ਹਿੱਸਾ ਹੈ ਇਸ ਪਬਲਿਕ ਹੈਲਥ ਐਮਰਜੈਂਸੀ ਦੌਰਾਨ ਉਹ NDP ਦੇ ਜਿਹੜਾ ਰਾਜਕਾਲ ਹੈ ਉਹਦੇ ਦੌਰਾਨ ਹੋਇਆ, ਉਹਦੇ ਵਿੱਚ ਯਾਰ 659 ਬੈੱਡਸ ਓਨਲੀ, ਜਦੋਂ ਕਿ ਨੰਬਰ ਆਫ ਦੋਜ਼ ਪੀਪਲ ਜਿਹੜੇ ਡਿਪੈਂਡ ਕਰ ਰਹੇ ਨੇ ਜਾਂ ਜਿਹੜੇ ਓਪੀਓਇਡ ਐਡਿਕਸ਼ਨ ਨਾਲ ਜੂਝ ਰਹੇ ਨੇ ਉਹਦੀ ਗਿਣਤੀ 1.25 ਲੱਖ ਤੋਂ ਵੀ ਉੱਤੇ ਆ। ਇਹ ਸਰਕਾਰ ਦਾ ਆਪਣਾ ਐਸਟੀਮੇਟ ਆ, ਲਾਈਕ ਯੂ ਸੈਡ। ਆ ਹੁਣ ਦੇਖੋ ਜਿਹੜੀ ਸਾਰੀ ਗੱਲ ਆ ਵੀ ਹਸਪਤਾਲ ਦੇ ਬਾਹਰ ਇੱਦਾਂ ਦੀਆਂ ਵੈਂਡਿੰਗ ਮਸ਼ੀਨਾਂ ਰੱਖ ਦਿੱਤੀਆਂ ਗਈਆਂ ਜਿਹਦੇ ਵਿੱਚੋਂ ਡਰੱਗ ਦੀਆਂ ਸਪਲਾਈਜ਼ ਨੇ, ਬੰਦੇ ਦੇ ਦਿਮਾਗ 'ਚ ਇਹ ਗੱਲ ਆਉਂਦੀ ਹੈ ਵੀ ਅੱਛਾ ਯਾਰ ਜੇ ਸਾਡੇ ਕੋਲ ਪ੍ਰੋਪਰ ਜੇ ਐਡਮਿਨਿਸਟ੍ਰੇਟਰਸ ਦੀ ਗਿਣਤੀ ਵਧੀਆ ਹੋਵੇ ਤਾਂ ਸ਼ਾਇਦ ਉਹ ਇਹਨਾਂ ਚੀਜ਼ਾਂ ਵੱਲ ਧਿਆਨ ਦੇਣਗੇ ਕਿ ਜਿਨ੍ਹਾਂ ਦਾ ਕੰਮ ਹੀ ਇਹ ਹੈ ਕਿ ਸਿਸਟਮ ਨੂੰ ਮੈਨੇਜ ਕਿਵੇਂ ਕਰਨਾ। ਵੀ ਜੇ ਅੱਛਾ ਫਿਰ ਐਡਮਿਨਿਸਟ੍ਰੇਟਰ ਹੋਰ ਚਾਹੀਦੇ ਨੇ ਯਾਰ, 64 ਤਾਂ ਵਾਈਸ ਪ੍ਰੈਜ਼ੀਡੈਂਟ ਨੇ, 64 ਵਾਈਸ ਪ੍ਰੈਜ਼ੀਡੈਂਟਸ ਹੋਣ ਦੇ ਬਾਵਜੂਦ ਆ ਜਿਹੜਾ ਇੱਕ ਹੋਰ ਬੋਰਡ ਹੈਗਾ ਵੱਖੋ ਵੱਖਰੀਆਂ ਹੈਲਥ ਅਥਾਰਟੀਜ਼ ਦਾ, ਬੀਤੇ ਦਿਨੀ ਖਬਰ ਇੱਕ ਉਹ ਵੀ ਆਈ ਹੈ ਨਾ ਕਿ ਹੈਲਥ ਅਥਾਰਟੀਜ਼ ਦੇ ਵੱਖੋ ਵੱਖਰੇ ਬੋਰਡ ਮੈਂਬਰਸ ਜਿਹੜੇ ਕਿ ਮੀਟਿੰਗਸ ਅਟੈਂਡ ਕਰਦੇ ਨੇ ਉਹਨਾਂ ਨੂੰ ਮੀਟਿੰਗ ਅਟੈਂਡ ਕਰਨ ਦੇ ਕਈਆਂ ਨੂੰ ਦਿਹਾੜੀ ਇੱਕ ਮੀਟਿੰਗ ਅਟੈਂਡ ਕਰਨ ਦਾ $1400 ਮਿਲਦਾ ਸੀ, ਉਹ ਜਿਹੜੀ ਜਿਹੜਾ ਅਮਾਊਂਟ ਹੈ ਉਹਦੇ ਵਿੱਚ 53% ਵਾਧਾ ਕਰ ਦਿੱਤਾ ਗਿਆ। ਕੁਝ ਬੋਰਡ ਮੈਂਬਰਸ ਅਜਿਹੇ ਨੇ ਵੱਖੋ ਵੱਖਰੀਆਂ ਹੈਲਥ ਅਥਾਰਟੀਜ਼ ਦੇ ਜਿਨ੍ਹਾਂ ਨੇ ਸਾਲ ਦੇ ਵਿੱਚ ਵਾਸੂ ਜੀ 10 ਜਾਂ 12 ਮੀਟਿੰਗਸ ਅਟੈਂਡ ਕੀਤੀਆਂ, ਉਹਦੇ ਨਾਲ 25-26 ਹਜ਼ਾਰ ਡਾਲਰ ਬਣ ਗਏ। ਕਿਉਂ? ਕਿਉਂਕਿ ਮੀਟਿੰਗ ਅਟੈਂਡ ਕਰਕੇ ਤੁਸੀਂ ਬਹੁਤ ਵੱਡੇ ਵੱਡੇ ਇੱਦਾਂ ਦੇ ਫੈਸਲੇ ਹੋ ਰਹੇ ਨੇ ਕਿ ਹਸਪਤਾਲਾਂ ਦੇ ਬਾਹਰ ਤੁਸੀਂ ਮੁਫਤ ਵਾਲੀਆਂ ਇਹੋ ਜਿਹੀਆਂ ਵੈਂਡਿੰਗ ਮਸ਼ੀਨਾਂ ਲਾ ਕੇ ਰੱਖ ਦਿਓ ਜਿਹੜੀਆਂ ਕਿ ਆ ਡਰੱਗਸ ਦੀਆਂ ਸਪਲਾਈਜ਼ ਫ੍ਰੀ ਦੇ ਵਿੱਚ ਅਵੇਲੇਬਲ ਕਰਾ ਰਹੀਆਂ ਨੇ। ਆ ਵਟਸਐਪ 'ਤੇ ਸੁਨੇਹਾ ਆਇਆ ਰਾਜਵੀਰ ਜੀ ਦਾ, ਉਹ ਕਹਿੰਦੇ ਅਸੀਂ ਇਹੋ ਜਿਹੀ ਸਥਿਤੀ ਦੇ ਵਿੱਚ ਬੈਠੇ ਹਾਂ ਜਿੱਥੇ ਬੇਬੀ ਫੂਡ ਦੀ ਸ਼ੋਰਟੇਜ ਆ, ਕਲਾਸਰੂਮਾਂ ਦੀ ਸ਼ੋਰਟੇਜ ਆ, ਡਾਕਟਰਾਂ ਦੀ ਘਾਟ ਆ, ਪਰ ਜੇ ਕਿਸੇ ਨੂੰ ਫ੍ਰੀ ਡਰੱਗਸ ਦਾ ਇਸ ਤਰ੍ਹਾਂ ਦੀਆਂ ਸਪਲਾਈਜ਼ ਚਾਹੀਦੀਆਂ ਨੇ ਤਾਂ ਉਹ ਜਾਂ ਤੁਹਾਨੂੰ ਇੱਦਾਂ ਦੀਆਂ ਵੈਂਡਿੰਗ ਮਸ਼ੀਨਾਂ ਰਾਹੀਂ ਜਾਂ ਤੁਹਾਡੇ ਘਰ ਦੇ ਵਿੱਚ ਡਿਲੀਵਰ ਕਰਨ ਦੇ ਜਿਹੜੇ ਪ੍ਰੋਗਰਾਮ ਨੇ ਉਹ ਲਾਗੂ ਕੀਤੇ ਜਾ ਰਹੇ ਨੇ। ਆਹ ਜਿਹੜਾ ਫਰੇਜ਼ਰ ਹੈਲਥ ਵਾਲਾ ਵੀ ਪ੍ਰੋਗਰਾਮ ਹੈ ਜਿਹਦੀ ਆਪਾਂ ਗੱਲ ਕਰਕੇ ਹਟੇ ਹਾਂ, ਇਹ ਵੀ ਪਬਲਿਕ ਬੈਕਲੈਸ਼ ਹੋਈ, ਆ ਇਲੈਕਸ਼ਨ ਨੇੜੇ ਆ, BC ਕੰਜ਼ਰਵੇਟਿਵਸ ਨੇ ਉਹਨੂੰ ਬਾਰ ਬਾਰ ਹਾਈਲਾਈਟ ਕੀਤਾ, ਉਹ ਤੋਂ ਬਾਅਦ ਉਹ ਫਰੇਜ਼ਰ ਹੈਲਥ ਵਾਲੇ ਪੋਰਟਲ ਤੋਂ ਵੀ ਉਹ ਜਿਹੜੀਆਂ ਚੀਜ਼ਾਂ ਨੇ ਹਟਾਈਆਂ ਗਈਆਂ ਨੇ।
ਜਾਂ 7 ਅਗਸਤ ਨੂੰ ਤਾਂ ਉਹਨਾਂ ਨੇ ਆਪ ਐਡਵਰਟਾਈਜ਼ ਕੀਤਾ, ਉਹਦਾ ਮਤਲਬ ਇਹ ਹੋਏਗਾ ਕਿ ਉਹ ਸਰਕਾਰੀ ਪਾਲਿਸੀ ਦੇ ਨਾਲ ਇਨਸਿੰਕ ਸੀ, ਤਾਂ ਹੀ ਫਰੇਜ਼ਰ ਹੈਲਥ ਨੇ ਉਹਨੂੰ ਐਡਵਰਟਾਈਜ਼ ਕੀਤਾ। ਉਹਨਾਂ ਨੇ ਮੀਡੀਆ ਨੂੰ ਭੇਜਿਆ ਉਹ ਇੱਕ ਪ੍ਰੈਸ ਰਿਲੀਜ਼ ਬਣਾ ਕੇ ਵੀ ਸਾਡੀ ਇੰਟਰਵਿਊ ਕਰੋ, ਅਸੀਂ ਦੇਖੋ ਕਿੰਨੀ ਵਧੀਆ ਵੈਬਸਾਈਟ ਲਾਂਚ ਕੀਤੀ।
ਆਲ ਕੈਪਸ ਦੇ ਵਿੱਚ ਸੀਗੀ ਉਹ, ਮੈਨੂੰ ਯਾਦ ਹੈ ਪ੍ਰੈਸ ਰਿਲੀਜ਼, ਮੈਂ ਕਿਹਾ ਐਡਾ ਕੀ ਕੰਮ ਹੈ ਇਹ।
ਸੋ ਉਸ ਤੋਂ ਬਾਅਦ ਜਦੋਂ ਉਹ ਇਸ਼ੂ ਬਣਿਆ ਤੇ ਸੋ ਬੇਸਿਕਲੀ ਹੁਣ ਸਰਕਾਰ ਚਾਹੁੰਦੀ ਨਹੀਂ ਕਿ ਡਰੱਗ ਦੇ ਮਾਮਲੇ ਦੇ ਵਿੱਚ ਕੋਈ ਵੀ ਵੱਡਾ ਇਸ਼ੂ ਬਣੇ ਜਿਹਨੂੰ ਆਧਾਰ ਬਣਾ ਕੇ ਸਰਕਾਰ ਨੂੰ ਘੇਰਿਆ ਜਾ ਸਕੇ ਇਲੈਕਸ਼ਨ ਤੋਂ ਪਹਿਲਾਂ। ਸੋ ਇਸ ਕਰਕੇ ਹੁਣ ਜਿੰਨੇ ਵੀ ਸਰਕਾਰ ਵੱਲੋਂ ਬਿਆਨ ਜਾਰੀ ਕੀਤੇ ਜਾ ਰਹੇ ਨੇ, ਟ੍ਰੀਟਮੈਂਟ 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 ਦੀ ਗੱਲ ਹੋ ਤਾਂ ਰਹੀ ਹੈ ਪਰ ਗੱਲਾਂ ਜ਼ਿਆਦਾ ਹੋ ਰਹੀਆਂ ਨੇ। ਟ੍ਰੀਟਮੈਂਟ ਜਿਹੜੀਆਂ ਸੇਵਾਵਾਂ ਨੇ ਉਹਨਾਂ ਦੇ ਵਿੱਚ ਉਸ ਪ੍ਰੋਪੋਰਸ਼ਨ ਦੇ ਵਿੱਚ ਵਾਧਾ ਸਰਕਾਰ ਅਜੇ ਤੱਕ ਕਰ ਨਹੀਂ ਪਾ ਰਹੀ, ਕੋਸ਼ਿਸ਼ ਜ਼ਰੂਰ ਸਰਕਾਰ ਕਰ ਰਹੀ ਹੈ। ਤੇ ਫਿਰ ਮੈਂ ਇੱਕ ਵਾਰੀ ਫਿਰ ਕਹਾਂਗਾ ਕਿ ਜਿਹੜੇ ਕੋਈ ਸਰਕਾਰ ਦੇ ਹਿਮਾਇਤੀ ਨੇ ਜਿਹੜੇ BC NDP ਤੋਂ ਓਵਰਆਲ ਬੜੇ ਖੁਸ਼ ਨੇ, ਉਹ ਕਹਿਣਗੇ ਕਿ ਦੇਖੋ ਜੀ ਸਰਕਾਰ ਬੜੀ ਮੈਲੀਏਬਲ ਹੈ, ਕਿ ਲੋਕਾਂ ਨੇ ਕਿਹਾ ਸਰਕਾਰ ਨੂੰ ਸਮਝ ਲੱਗੀ ਵੀ ਸਰਕਾਰ ਦਾ ਫਲੈਗਸ਼ਿਪ ਪ੍ਰੋਮਿਸ ਸੀ ਡੀਕ੍ਰਿਮੀਨਲਾਈਜੇਸ਼ਨ, ਵੀ ਸਰਕਾਰ ਨੇ ਉਹਨੂੰ ਵੀ ਇੱਕ ਤਰੀਕੇ ਨਾਲ 80-90% ਯੂਟਰਨ ਉਹਦਾ ਕਰਤਾ, ਉਹਨੂੰ ਖਤਮ ਕਰਤਾ। ਫਿਰ ਉਸ ਤੋਂ ਬਾਅਦ ਸੇਫ ਸਪਲਾਈ ਦਾ ਇੱਕ ਬਹੁਤ ਜਿਹੜਾ ਕਹਿ ਲਓ ਵੀ ਸਬਰ ਦਾ ਜਾਂ ਕੌੜਾ ਘੁੱਟ ਭਰ ਕੇ ਸਰਕਾਰ ਉਹਨੂੰ ਡੱਕ ਕੇ ਬੈਠੀ ਹੈ, ਤੇ ਜ਼ਿਆਦਾ ਗੱਲ ਟ੍ਰੀਟਮੈਂਟ ਬਾਰੇ ਕਰਦੀ ਹੈ ਕਿ ਸਰਕਾਰ ਦੇਖੋ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦੀ ਹੈ। ਸੋ ਜਿਹੜੇ ਸਰਕਾਰ ਦੇ ਹਮਾਇਤੀ ਨੇ ਉਹ ਇੱਦਾਂ ਕਹਿਣਗੇ ਤੇ ਸਰਕਾਰ ਵੀ ਇਸ ਚੀਜ਼ ਨੂੰ ਇੱਦਾਂ ਹੀ ਪ੍ਰੋਜੈਕਟ ਕਰੇਗੀ, ਪਰ ਜਿਹੜੇ ਕ੍ਰਿਟਿਕਸ ਨੇ ਆਫਕੋਰਸ ਇਹ ਕਹਿਣਗੇ ਕਿ ਹੁਣ ਇਲੈਕਸ਼ਨ 2 ਮਹੀਨੇ ਦੂਰ ਹੈ ਤੇ ਇਲੈਕਸ਼ਨ ਤੋਂ ਪਹਿਲਾਂ ਇਹ ਸਿਰਫ ਤੇ ਸਿਰਫ ਸਿਆਸਤ ਹੋ ਰਹੀ ਹੈ ਤੇ ਇਹ ਕੋਈ ਵੱਡਾ ਕੋਈ ਹੈਲਥ ਕੇਅਰ ਇਸ਼ੂ ਨਹੀਂ। ਜੇ ਹੈਲਥ ਕੇਅਰ ਇਸ਼ੂ ਵੀ ਜਿਹੜੀ ਹੈਗਾ ਤਾਂ ਫਿਰ ਕੀ ਪਿਛਲੇ 2-3 ਮਹੀਨਿਆਂ ਦੇ ਵਿੱਚ ਜਾਂ 6 ਮਹੀਨਿਆਂ ਦੇ ਵਿੱਚ ਸਾਇੰਸ ਕੋਈ ਇੱਕਦਮ ਬਦਲ ਗਈ ਹੈ?
ਵਾਸੂ ਜੀ,
ਪਹਿਲਾਂ ਸਾਨੂੰ ਕਿਹਾ ਜਾਂਦਾ ਸੀ ਵੀ ਸੇਫ ਸਪਲਾਈ ਦੇ ਨਾਲ, ਹਾਰਮ ਰਿਡਕਸ਼ਨ ਦੇ ਨਾਲ ਹੀ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਨੇ। ਹੁਣ ਉਹੀ ਸਰਕਾਰ ਉਹੀ ਅਧਿਕਾਰੀ ਸਾਨੂੰ ਕਹਿ ਰਹੇ ਨੇ ਕਿ ਟ੍ਰੀਟਮੈਂਟ ਦੇ ਨਾਲ ਜ਼ਿਆਦਾ ਬਿਹਤਰੀ ਹੋਏਗੀ। ਸੋ ਸਾਇੰਸ ਕੀ 6 ਮਹੀਨਿਆਂ ਦੇ ਵਿੱਚ ਬਹੁਤ ਜ਼ਿਆਦਾ ਬਦਲ ਗਈ ਜਾਂ ਫਿਰ ਇਹ ਇਲੈਕਸ਼ਨ ਈਅਰ ਹੈ ਕਿ ਸਿਆਸਤ ਬਦਲ ਗਈ?
ਵਾਸੂ ਜੀ, ਸਰਕਾਰਾਂ ਬੋਲੀਆਂ ਨਹੀਂ ਹੁੰਦੀਆਂ, ਪਰ ਇਲੈਕਸ਼ਨ ਦੇ ਨੇੜੇ ਆਉਣ ਦੇ ਨਾਲ ਨਾਲ ਸੁਣਨ ਸ਼ਕਤੀ ਵੱਧ ਜਾਂਦੀ ਆ। ਇਹ ਬਸ ਉਹੀ ਗੱਲ ਹੈ ਇਹ। ਅੱਛਾ, ਬੀਤੇ ਦਿਨੀ ਖਬਰ ਇੱਕ ਹੋਰ ਇਹ ਵੀ ਆਈ ਸੀ, ਵਿਕਟੋਰੀਆ ਦੇ ਵਿੱਚ ਇੱਕ ਵਾਸੂ ਜੀ ਕੇਅਰ ਹੋਮ ਹੈ ਜਿੱਥੇ ਬਜ਼ੁਰਗ ਰਹਿੰਦੇ ਨੇ, ਉਹਨਾਂ ਦੇ ਵਿੱਚ ਕਹਿੰਦੇ ਕੁਝ ਮਰੀਜ਼ਾਂ ਨੂੰ ਕੇਅਰ ਹੋਮ ਦੇ ਵਿੱਚ ਲਿਆਂਦਾ ਗਿਆ ਅਤੇ ਕੇਅਰ ਹੋਮ ਦੇ ਵਿੱਚ ਉਹ ਵੀ ਨਸ਼ੇ ਕਰਦੇ ਪਏ ਸੀ। ਉੱਥੇ ਉਸੇ ਹੀ ਰੂਮ ਦੇ ਵਿੱਚ ਕੋਈ ਸੀਨੀਅਰ ਰਹਿੰਦਾ ਪਿਆ, ਉੱਥੇ ਕਿਸੇ ਹੋਰ ਵਿਅਕਤੀ ਨੂੰ ਅਜਿਹੇ ਨੂੰ ਲਿਆਂਦਾ ਗਿਆ ਜਿਹੜਾ ਨਸ਼ਿਆਂ ਦਾ ਆਦੀ ਸੀ। ਉੱਥੇ ਉਹਨਾਂ ਨੂੰ ਕਮਰੇ ਦੇ ਵਿੱਚ ਸਾਈਨ ਲਾਉਣਾ ਪਿਆ ਕਿ ਜੀ ਇੱਥੇ ਕਮਰੇ ਦੇ ਵਿੱਚ ਜੇ ਤੁਸੀਂ ਇੱਥੇ ਮੈਥ ਵਗੈਰਾ ਜਾਂ ਕੋਈ ਇਸ ਤਰ੍ਹਾਂ ਦਾ ਨਸ਼ਾ ਕਰਦੇ ਹੋ ਤਾਂ ਉਹ ਹਾਨੀਕਾਰਕ ਹੋਏਗਾ। ਸੋ ਇਸ ਤਰ੍ਹਾਂ ਦੀਆਂ ਸਮੱਸਿਆਵਾਂ BC ਦੇ ਵਿੱਚ ਵੱਖੋ ਵੱਖਰੀਆਂ ਥਾਵਾਂ 'ਤੇ ਇਸ ਵੇਲੇ ਸਾਹਮਣੇ ਆ ਰਹੀਆਂ ਨੇ। ਬਹੁਤ ਸਾਰੇ ਹੈਲਥ ਕੇਅਰ ਵਰਕਰਸ ਇਸ ਕਰਕੇ ਇਹਦੇ ਬਾਰੇ ਗੱਲ ਨਹੀਂ ਕਰਦੇ, ਖੁੱਲ੍ਹ ਕੇ ਆ ਕੇ ਬਿਆਨ ਨਹੀਂ ਦੇ ਪਾਉਂਦੇ ਕਿਉਂਕਿ ਉਹਨਾਂ ਨੂੰ ਆਪਣੀ ਨੌਕਰੀ ਦਾ ਖਤਰਾ ਬਣ ਜਾਂਦਾ। ਸੋ ਇਸ ਤਰ੍ਹਾਂ ਦੇ ਵੀ ਜਿਹੜੇ ਕੰਸਰਨਸ ਨੇ BC ਦੇ ਆਪਣੇ ਸਿਸਟਮ ਦੇ ਵਿੱਚ ਇਸ ਵੇਲੇ ਦਰਪੇਸ਼ ਨੇ।
ਵਿਜੇ ਜੀ, ਮੇਰੇ ਕੋਲ ਐਗਜ਼ੈਕਟ ਨੰਬਰ ਜਾਂ ਉਹਦੀਆਂ ਲੋਕੇਸ਼ਨਸ ਨਹੀਂ ਹੈਗੀਆਂ, ਪਰ ਪਿਛਲੇ ਸਾਲਾਂ ਦੌਰਾਨ ਖਬਰਾਂ ਇਦਾਂ ਦੀਆਂ ਵੀ ਆਈਆਂ ਸੀ ਕਿ ਫੈਡਰਲ ਲਿਬਰਲ ਸਰਕਾਰ ਨੇ BC ਨੂੰ ਕੁਝ ਵੈਂਡਿੰਗ ਮਸ਼ੀਨਸ ਭੇਜੀਆਂ ਸਨ ਫੈਡਰਲ ਖਰਚੇ ਨਾਲ, ਜਿਹਦੇ ਵਿੱਚੋਂ ਡਰੱਗ ਸਪਲਾਈਜ਼ ਨਹੀਂ, ਡਰੱਗ ਜਿਹੜੇ ਨੇ ਸੇਫ ਸਪਲਾਈ ਡਰੱਗ ਉਹ ਡਿਸਪੈਂਸ ਹੁੰਦੇ ਸੀ। ਸੋ ਉਹ ਕਿੱਥੇ ਕਿੱਥੇ ਲੱਗੀਆਂ ਨੇ ਆਪਾਂ ਉਹਦੇ ਬਾਰੇ ਵੀ ਗੱਲ ਕਰਾਂਗੇ।
ਜੀ ਜੀ ਜੀ, ਉਹ ਜਿਹੜੀ ਸਾਰੀ ਗੱਲ ਆ ਲੱਭ ਕੇ ਉਹਦੇ ਬਾਰੇ ਗੱਲ ਕਰਨੀ ਬਣਦੀ ਹੈ। ਯੂ ਆਰ ਰਾਈਟ, ਰਿਹਾ ਹੋਇਆ ਸੀ ਇਹ। ਵਾਸੂ ਜੀ, ਫੈਡਰਲ ਸਰਕਾਰ ਨੇ $3.5 million ਵੈਂਡਿੰਗ ਮਸ਼ੀਨਾਂ ਵਾਸਤੇ ਸੇਫਰ ਓਪੀਓਇਡਸ ਡਿਸਪੈਂਸ ਕਰਨ ਵਾਸਤੇ ਬ੍ਰਿਟਿਸ਼ ਕੋਲੰਬੀਆ ਵਾਸਤੇ ਮੁਹੱਈਆ ਕਰਵਾਏ ਸੀਗੇ $3.5 million ਦੀ ਰਕਮ।
ਤੇ ਉਹਦੇ ਨਾਲ ਕਿਹੜੀਆਂ ਮਸ਼ੀਨਾਂ ਲੱਗੀਆਂ? ਕਿ ਇਹੀ ਮਸ਼ੀਨਾਂ ਨੇ ਜਿਹੜੀਆਂ ਇਹ ਲੱਗੀਆਂ ਨੇ ਜਿਹਨਾਂ ਨਾਲ ਸੇਫ ਜਿਹੜੀਆਂ ਡਰੱਗ ਸਪਲਾਈਜ਼ ਦਿੱਤੀਆਂ ਜਾ ਰਹੀਆਂ ਨੇ, ਜਾਂ ਉਹਨਾਂ ਵਿੱਚੋਂ ਡਰੱਗ ਓਪੀਓਇਡਸ ਡਿਸਪੈਂਸ ਹੋ ਰਹੇ ਨੇ?
ਸੋ ਜਿਹੜੀ ਫੈਡਰਲ ਸਰਕਾਰ ਨੇ ਪੈਸੇ ਦਿੱਤੇ ਨੇ ਉਹ $3.5 million, ਦੋਜ਼ ਆਰ ਫੋਰ ਬ੍ਰਿਟਿਸ਼ ਕੋਲੰਬੀਆ, ਓਨਟੈਰੀਓ, ਨੋਵਾ ਸਕੋਸ਼ੀਆ, ਤਾਂ ਕਿ ਓਵਰਡੋਜ਼ਿਸ ਨੂੰ ਠੱਲ ਪਾਈ ਜਾ ਸਕੇ। ATM ਵਰਗੀਆਂ ਮਸ਼ੀਨਾਂ ਨੇ ਇਹ ਬੇਸਿਕਲੀ, ਜਿਵੇਂ ਹਾਂ ਜਿਵੇਂ ਤੁਸੀਂ ਗੱਲ ਕੀਤੀ ਹੈ ਨਾ, ਜਿਹੜੀ ਵੈਂਡਿੰਗ ਮਸ਼ੀਨਾਂ ਨੇ। ਸੋ ਉਹਦੇ ਵਾਸਤੇ ਫੈਡਰਲ ਸਰਕਾਰ ਨੇ ਮਾਈ ਸੇਫ ਇਹਨਾਂ ਦਾ ਨਾਮ ਰੱਖਿਆ ਗਿਆ।